ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸਲੋਕ ਅੱਠਵਾਂ। ਤਿਰਤ ਕਮਾਵਨ ਸੁਭ ਅਸ਼ੁਭ ਕੀਨੇ ਤਿੰਨ ਪ੍ਰਭ ਆਪ। ਸ਼ੁਭ ਅਤੇ ਅਸ਼ੁਭ ਹੁੰਦਾ, ਚੰਗੇ ਅਤੇ ਮਾੜੇ ਜਿਹੜੇ ਕਿਰਤ ਹੈ, ਕਰਮਾਂ ਦਾ ਕਮਾਉਣਾ ਹੈ, ਉਹ ਵਾਹਿਗੁਰੂ ਨੇ ਆਪ ਹੀ ਕੀਤਾ ਸਾਰਾ ਕੁਛ। ਬਸ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾਂ ਕਮਾਤ। ਇਹ ਜਿਹੜਾ ਇਨਸਾਨ ਹੈ, ਮਹਾਰਾਜ ਕਹਿੰਦੇ ਨੇ ਇਹ ਜਿਹਦੀ ਬਿਰਤੀ ਪਸ਼ੂਆਂ ਵਾਲੀ ਹੋ ਜਾਂਦੀ, ਇਹ ਪਸ਼ੂ ਜੀਵ ਉਹਨਾਂ ਕਰਮਾਂ ਦਾ ਕਰਤਾ ਆਪ ਨੂੰ ਮੰਨ ਲੈਂਦਾ, ਮੈਂ ਇਹ ਕੀਤਾ, ਮੈਂ ਚੰਗਾ ਕੀਤਾ, ਮੈਂ ਮਾੜਾ ਕੀਤਾ ਹੈ, ਹਰੇਕ ਚੀਜ਼ ਦਾ ਕਰਤਾ ਆਪ ਨੂੰ ਮੰਨ ਕੇ ਆਪਣੀ ਹੀ ਮੈਂ ਕਰਦਾ, ਚਾਹੇ ਕੋਈ ਵੀ ਕਰਮ ਕਰੇ ਕਹਿੰਦਾ ਇਹ ਮੈਂ ਕੀਤਾ। ਔਰ ਇਹੀ ਨੁਕਸਾਨਦਾਇਕ ਚੀਜ਼ ਹੈ, ਇਸ ਮੈਂ ਵਿੱਚੋਂ ਹੀ ਪਾਸੇ ਹੋਣਾ। ਬ੍ਰਹਮ ਗਿਆਨੀ ਇਸ ਮੈਂ ਵਿੱਚੋਂ ਪਾਸੇ ਹੁੰਦਾ, ਉਹ ਸਾਰਾ ਕੁਝ ਪਰਮੇਸ਼ਰ ਦੇ ਆਸਰੇ ਕਰਦਾ, ਮੈਂ ਕੁਛ ਵੀ ਨਹੀਂ ਕੀਤਾ, ਨਾ ਮੈਂ ਕੁਛ ਹਾਂ। ਕਬੀਰ, ਨਾ ਹਮ ਕਿਛ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਮਹਾਰਾਜ ਕਹਿੰਦੇ ਨੇ ਕਰਤਾ ਮੰਨ ਕੇ ਬੰਦਾ ਆਪਣੇ ਆਪ ਨੂੰ ਮੈਂ ਕਰਦਾ। ਪਰ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਭਾਈ ਜੇ ਸੋਚ ਕੇ ਵੇਖਿਆ ਜਾਵੇ ਤਾਂ ਵਾਹਿਗੁਰੂ ਤੋਂ ਬਿਨਾਂ ਇਹ ਜੀਵ ਭਲਾ ਕੀ ਕਮਾਤ ਤੋਂ ਭਾਵ ਕੀ ਕਮਾ ਸਕਦਾ, ਕੀ ਕਰ ਸਕਦਾ। ਅਸਲ ਵਿੱਚ ਤਾਂ ਸਾਰੀ ਉਹਦੀ ਸੱਤਾ ਨਾਲ ਹੀ ਹੁੰਦਾ। ਸੋ ਅੱਜ ਦੇ ਯੁੱਗ ਵਿੱਚ ਜਿਵੇਂ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਹੈ ਲਾਈਟ, ਦੁਨੀਆ ਦੀ ਅੱਜ ਸਾਇੰਸ ਵਿੱਚ ਇਤਨਾ ਕੁਛ ਹੋ ਗਿਆ ਜੋ ਲਾਈਟ ਦੇ ਤੇ ਆਧਾਰਿਤ ਹੀ ਚੱਲਦਾ। ਸੋ ਲਾਈਟ ਜੇ ਨਹੀਂ, ਪੂਰਾ ਸੰਸਾਰ ਹੀ ਬੰਦ ਹੋ ਸਕਦਾ, ਕੁਛ ਵੀ ਨਹੀਂ ਰਹਿੰਦਾ। ਫਿਰ ਲਾਈਟ ਦੇ ਨਾਲ ਹੀ ਆਪਾਂ ਸਾਰੇ ਚੱਲਦੇ। ਸੋ ਮਹਾਰਾਜ ਕਹਿੰਦੇ ਜ਼ਿੰਦਗੀਆਂ ਲਾਈਟ ਨਾਲ ਚੱਲਦੀਆਂ, ਪਰਮਾਤਮਾ ਦੀ ਲਾਈਟ ਨਾਲ ਸਾਰਾ ਕੁਛ ਹੁੰਦਾ, ਉਹਦੇ ਨਾਲ ਸੋਝੀ ਪੈਦਾ ਹੁੰਦੀ ਹੈ, ਸਾਡਾ ਦਿਮਾਗ ਕੰਮ ਕਰਦਾ, ਅੰਦਰ ਜੋਤ ਹੈ ਤਾਂ ਸਾਰਾ ਕੁਛ। ਜਦੋਂ ਅੰਦਰ ਜੋਤ ਹੀ ਨਾ ਰਹੀ ਤਾਂ ਫਿਰ ਇਹ ਸਰੀਰ ਡੈੱਡ ਹੋ ਜਾਂਦਾ। ਮਹਾਰਾਜ ਕਹਿੰਦੇ ਇਸ ਕਰਕੇ ਜੋ ਕਰਨਾ ਹੈ ਉਹ ਜੋਤ ਨੇ ਕਰਨਾ ਹੈ। ਅੰਦਰ ਜੋਤ ਜੋ ਕਰਦੀ ਹੈ ਉਹ ਸਰੀਰ ਤੋਂ ਕਰਾਉਂਦੀ ਹੈ, ਇਨਸਾਨ ਸਮਝਦਾ ਮੈਂ ਕਰਦਾ। ਇਹੀ ਇਨਸਾਨ ਦੀ ਇੱਕ ਵੱਡੀ ਗਲਤੀ ਹੋ ਜਾਂਦੀ। ਇਹ ਆਪਾਂ ਗੁਰਸਿੱਖਾਂ ਨੇ ਜੇ ਕਥਾ ਸੁਣੀ ਹੈ, ਇਸੇ ਕਰਕੇ ਆਏ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ। ਮੈਂ ਨਹੀਂ ਕਰਨੀ, ਮੈਂ ਕੀਤਾ। ਸਿਰਫ ਸਤਿਗੁਰੂ ਨੂੰ ਵਿੱਚ ਰੱਖ ਲੈਣਾ ਕਿ ਮਹਾਰਾਜ ਇਹ ਤਾਂ ਤੇਰੇ ਹੁਕਮ ਅਨੁਸਾਰ ਹੀ ਹੋਇਆ, ਤੁਸੀਂ ਕਰਾਇਆ, ਤੁਹਾਡਾ ਹੀ ਹੁਕਮ ਹੋਇਆ, ਤੁਹਾਡੀ ਕਿਰਪਾ ਨਾਲ ਹੀ ਹੋਇਆ। ਪੌੜੀ ਇੱਕ ਹੈ, ਆਪ ਕਰਾਵਨਹਾਰਾ, ਆਪ ਹੈ ਪਾਪ ਪੁੰਨ ਵਿਸਥਾਰਾ। ਹੁਣ ਇੱਕ ਪਰਮੇਸ਼ਰ ਆਪ ਹੀ ਸਾਰਾ ਕੁਝ ਕਰਨ ਵਾਲਾ, ਕਰਾਉਣ ਵਾਲਾ ਸਾਡੇ ਕੋਲੋਂ ਹੈ। ਇਸ ਅਵਸਥਾ ਤੱਕ ਜਾਣਾ ਪੈਂਦਾ, ਹੌਲੀ ਹੌਲੀ ਭਗਤੀ ਕਰਕੇ ਉੱਥੇ ਤੱਕ ਮਨ ਦੀ ਸਟੇਜ ਚਲੀ ਜਾਂਦੀ ਹੈ। ਉਹਨੇ ਆਪ ਹੀ ਪਾਪਾਂ ਪੁੰਨਾਂ ਨੂੰ ਵਿਸਤਾਰ ਨਾ ਕੀਤਾ ਸੰਸਾਰ ਦੇ ਅੰਦਰ। ਜਦੋਂ ਇੱਕ ਟੀਮ ਦੂਸਰੀ ਟੀਮ ਨਾਲ ਖੇਡਣ ਲੱਗਦੀ ਹੈ, ਉਦੋਂ ਦੋਨਾਂ ਦਾ ਸਕੋਰ ਜਿਹੜਾ ਹੁੰਦਾ ਉਹ 0-0 ਤੇ ਹੁੰਦਾ। ਪਰ ਜਦੋਂ ਖੇਡ ਸ਼ੁਰੂ ਹੋ ਜਾਂਦੀ ਹੈ, ਇੱਕ ਦੂਜੇ ਨੂੰ ਗੋਲ ਕਰ ਦਿੰਦੀ ਹੈ, ਉੱਧਰ 1-0 ਹੋ ਜਾਂਦਾ, ਫਿਰ ਉੱਧਰ ਹੋ ਗਿਆ ਉਹ 1-1 ਹੋ ਗਿਆ, ਫਿਰ 2-2 ਹੋ ਗਏ, ਫਿਰ 8-0 ਵੀ ਚਲਿਆ ਜਾਂਦਾ। ਇਸ ਤਰ੍ਹਾਂ ਜਦੋਂ ਇਨਸਾਨ ਜੰਮਦਾ, ਮਹਾਰਾਜ ਕਹਿੰਦੇ ਨੇ ਸ਼ੁਰੂ 'ਚ ਸ੍ਰਿਸ਼ਟੀ ਬਣਾਈ ਹੈ, ਉਦੋਂ 0-0 ਦੇ ਕੰਮ ਸੀ। ਸੋ ਜਿਵੇਂ ਸਾਖੀ ਆਉਂਦੀ ਹੈ ਬਾਬਾ ਆਦਮ ਅਤੇ ਅੰਮਾ ਹਵਾ ਦੀ, ਕਿ ਬਾਬਾ ਆਦਮ ਅਤੇ ਅੰਮਾ ਹਵਾ ਨੂੰ ਇਹ ਗੱਲ ਕਹੀ ਸੀ, ਤੁਸੀਂ ਬਾਕੀ ਸਾਰਾ ਕੁਝ ਵਰਤ ਸਕਦੇ ਹੋ, ਪਰ ਆਹ ਇੱਕ ਚੀਜ਼ ਨਹੀਂ ਖਾਣੀ, ਇਹ ਖਾਣਾ ਪਾਪ ਹੈ, ਗੁਨਾਹ ਹੈ। ਪਰ ਇਨਸਾਨ ਦੀ ਫਿਤਰਤ ਦਿਖਾਈ ਹੈ ਕਿ ਜਿਹੜੀ ਗੱਲ ਤੋਂ ਮਨ੍ਹਾ ਕਰੀਏ, ਜੋ ਵਿਵਰਜਿਤ ਤਿਸ ਸਿਓਂ ਨਿਹ, ਜਿੱਥੋਂ ਰੋਕੀਏ ਉਹ ਜ਼ਰੂਰ ਖਾਣਾ ਇਹਨੇ। ਜਿਉਂ ਹੀ ਉਹਨਾਂ ਨੇ ਉਸ ਚੀਜ਼ ਨੂੰ ਭਾਵ ਕਣਕ ਨੂੰ ਰੋਕਿਆ ਸੀ, ਕਣਕ ਨਹੀਂ ਖਾਣੀ, ਕਣਕ ਵਿੱਚ ਵਿਕਾਰ ਨੇ, ਜਿਉਂ ਹੀ ਉਹਨਾਂ ਨੇ ਕਣਕ ਖਾਧੀ ਤਾਂ ਉਸੇ ਵਕਤ ਉਹ ਗੁਨਾਹ ਲੱਗ ਗਿਆ। ਰੋਕਿਆ ਸੀ, ਨਹੀਂ ਰੋਕੇ। ਉਸ ਤੋਂ ਬਾਅਦ ਐਸੇ ਵਿਕਾਰ ਆਏ ਮਨ ਦੇ ਅੰਦਰ ਕਿ ਸ਼ੈਤਾਨ ਨੇ ਆ ਕੇ ਕਹਿੰਦੇ ਪ੍ਰੇਰਣਾ ਦੇ ਦਿੱਤੀ। ਇਹ ਇੱਕ ਪਰਮੇਸ਼ਰ ਨੇ ਸ਼ੈਤਾਨ ਵੀ ਬਣਾਇਆ, ਜੋ ਸਾਡੇ ਮਨ ਨੂੰ ਸ਼ੈਤਾਨੀਆਂ ਸਿਖਾਉਂਦਾ ਆ ਕੇ। ਉਹਦੀ ਸੰਗਤ ਕਰਨ ਨਾਲ ਇਨਸਾਨ ਬਹੁਤ ਥੱਲੇ ਡਿੱਗ ਜਾਂਦਾ। ਜਦੋਂ ਆਪਾਂ ਸੰਗਤ ਵਿੱਚ ਆ ਕੇ ਆਪਣੇ ਮਨ ਨੂੰ ਤਕੜਾ ਕਰਦੇ ਹਾਂ, ਤਾਂ ਆਪਾਂ ਉਸ ਸ਼ੈਤਾਨ ਨਾਲ ਲੜਨ ਲਈ ਤਿਆਰ ਹਾਂ ਅਤੇ ਆਪਣੇ ਆਪ ਦੀ ਸੁਰੱਖਿਆ ਕਰ ਲੈਂਦੇ ਹਾਂ। ਆਪਾਂ ਆਪ ਹੀ ਉਹ ਪਰਮਾਤਮਾ ਨੇ ਪਾਪਾਂ ਅਤੇ ਪੁੰਨਾਂ ਨੂੰ ਵਿਸਥਾਰ ਨਾ ਕੀਤਾ, या जुग जित जित आप है लायो सो सो पायो जो आप दिवायो। इस कलयुग विच जिस जिस पासे किसे नूं आपे परमात्मा ने लाया है उसे पासे कोई लग रहा है। जो जो पदार्थ वाहिगुरु ने आप दिवाया उही उही पदार्थ उन्हें प्राप्त किया। यह एक अवस्था ते जाके गल कहिंदे ने महाराज, आम बंदे की पंगति नहीं है। सारियां पंगतियां साडे नाल ही नहीं टुक जांदियां, जरूरी नहीं, पर महाराज की उत्थे तक तो है ना अवस्था। सतगुरु तो पूर्ण रूप दे व्यापक ने, उन्हां नूं पता सारा कुछ ते पिछली खेड चलती की है। वाका अंत न जानै को जो जो करै सो फुन हो। उस वाहिगुरु के अंत नूं कहिंदे कोई जान नहीं सकता, वह तो खैर बहुत औखा जिहा काम है, बड़ी कला होर तरह की। ओह उत्थे सधारण मनुखी बुद्धि काम नहीं करती, उत्थे ब्रह्म ज्ञान विच जाके भी संपूर्णता रूप विच वाहिगुरु आप ही समझा देन तां समझा देन, पूर्ण खेल उहदी वाहिगुरु आप ही जाने। पर वाहिगुरु जो जो करदा फिर उही कुछ हुंदा। एक है ते सगला विस्थारा नानक आप सवार नुहारा। उस एक परमात्मा तो ही सारा पसारा होया है, उसे नहीं पैदा किया, उसे नहीं बनाया, सारे विच आप ही तो है बैठा। अंदर बैठा होया साड़ी सोच बदल दिंदा, साडे उते माया का प्रभाव कलयुग का प्रभाव पाउण नाल साडे अंदर मैं आ गई अते मेरी सोच ही बदल गई। गलत होगी किसी की ठीक होगी, किसी नूं किसा बनाता, किसी नूं अपना वर्गा ही बना लिया, किसी नूं नास्तक बनाया, किसी नूं आस्तक बनाया। पर महाराज कथन करदे ने उह आप ही सारिआं दी फिर सवारन वाला भी है। नानक सच सवारन हारा, उह सच सरूप सारिआं दे सवारन वाला भी आप ही है। ਇਹ ਜੀਵ ਜਿਹੜੇ ਨੇ ਇਹਨਾਂ ਦੇ ਉੱਤੇ ਮੋਹ ਮਾਇਆ ਮਮਤਾ ਦਾ ਜਾਲ ਪਿਆ ਹੋਇਆ ਸੀ। ਲੋਕ ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬੇਖਸੋਰ। ਇਹ ਜੀਵ ਜਿਹੜਾ ਹੈ ਬਨਤਾ ਹੁੰਦੀ ਇਸਤਰੀ ਆਦਿਕਾਂ ਦੇ ਬਿਨੋਦ ਹੁੰਦੇ ਕੌਤਕਾਂ ਵਿੱਚ ਰਾਚ ਰਹੇ ਨੇ, ਪਰ ਇਹ ਬੇਖ ਜਿਹੜਾ ਵਿਸ਼ਿਆਂ ਦਾ ਸ਼ੋਰ ਸ਼ਰਾਬਾ ਕੁਸਮ ਰੰਗ ਹੁੰਦਾ, ਕੁਸੁੰਬੇ ਰੰਗ ਵਾਂਗੂ ਕੱਚਾ ਹੀ ਹੁੰਦਾ। ਕੁਸੁੰਬੇ ਰੰਗ ਵਾਂਗੂ ਕੱਚੇ ਨੇ, ਵਿਆਹ ਵਾਂਗ ਮਾਰਨ ਵਾਲੇ ਤੇ ਸ਼ੋਰ ਹੁੰਦਾ, ਰੌਲਾ ਹੀ ਆ ਬਸ, ਸ਼ੋਰੇ ਵਾਂਗ ਗਲਣ ਵਾਲੇ ਨੇ। ਨਾਨਕ ਤੇ ਸਰਨੀ ਪਰੋ ਮਿਨ ਸਜਾਏ ਮੈਂ ਮੋਰ। ਮਹਾਰਾਜ ਕਥਨ ਕਰਦੇ ਹੋ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਓ ਭਾਈ, ਤਾਂ ਤੁਹਾਡੇ ਅੰਦਰੋਂ ਮੇਰੀ ਅਤੇ ਤੇਰੀ ਜਿਹੜੀ ਹੈ ਦੂਰ ਹੋ ਜਾਏਗੀ। ਸ਼ਰਨ ਵਿੱਚ ਕਹਿਣਾ ਸੌਖਾ ਪੈਣਾ ਔਖਾ, ਸ਼ਰਨ ਵਿੱਚ ਪੈਂਦਾ ਨਹੀਂ ਕੋਈ, ਕਿਉਂਕਿ ਇਹਦੇ ਨਾਲ ਆਪਣੀ ਹੋਂ ਮਿਟਦੀ ਹੈ, ਆਪਣੀ ਹੋਂਦ ਮਿਟਦੀ ਆ। ਆਪਣੀ ਹੋਂਦ ਮਿਟਣ ਨੂੰ ਕੋਈ ਤਿਆਰ ਨਹੀਂ। ਜੇ ਮੈਂ ਆ ਮੈਂ ਹੀ ਮਿਟ ਗਿਆ ਤਾਂ ਫਿਰ ਮੈਂ ਕੀ ਹੋਇਆ, ਫਿਰ ਮੈਨੂੰ ਕੌਣ ਜਾਣੇਗਾ। ਇਸ ਕਰਕੇ ਇਨਸਾਨ ਆਪਣੀ ਹੋਂ ਨੂੰ ਪਹਿਲਾਂ ਰੱਖਦਾ। 252 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਪੌੜੀ ਰੇ ਮਨ ਬਿਨ ਹਰ ਜਹ ਰਚਹੋ ਤਹ ਤਹ ਬੰਧਨ ਪਾਏ। ਜੇ ਬਿਦ ਕਤਹੂ ਨਾ ਛੁੱਟੀ ਐ ਸਾਕਤ ਤੇਊ ਕਮਾਹੇ। ਇਹ ਮੇਰਿਆ ਮਨਾ, ਬਿਨਾਂ ਵਾਹਿਗੁਰੂ ਦੇ ਜਿਸ ਜਿਸ ਕਰਮ ਵਿੱਚ ਤੂੰ ਰਚੇ ਮਿਜੇਗਾ ਉਸੇ ਉਸੇ ਕਰਮ ਵਿੱਚ ਤੈਨੂੰ ਬੰਧਨ ਹੀ ਪੈ ਜਾਣੇ ਨੇ। ਦੇਖਣ ਮਾਤਰ ਲੱਗਦਾ ਕਿ ਆਪਾਂ ਜੇ ਆਹ ਕੰਮ ਹੋ ਜਾਏ ਤਾਂ ਨਿਕਲ ਜਾਵਾਂਗੇ, ਬੰਧਨ ਪਈ ਜਾਂਦੇ ਦਿਨੋਂ ਦਿਨ ਆਪਾਂ ਨੂੰ। ਪਰ ਮਹਾਰਾਜ ਕਹਿੰਦੇ ਅਫਸੋਸ ਹੈ ਕਿ ਜਿਸ ਵਿਧੀ ਕਰਕੇ ਛੁਟਕਾਰਾ ਨਹੀਂ ਹੋਣਾ, ਸਾਕਤ ਬੰਦਾ ਉਹ ਕਰਮ ਕਮਾਉਂਦਾ, ਕਿਉਂਕਿ ਜਿਨ੍ਹਾਂ ਤਰੀਕਿਆਂ ਨਾਲ ਛੁਟਕਾਰਾ ਹੋਣਾ ਉਹ ਕਰਮ ਆਪਾਂ ਕਮਾਏ ਹੀ ਨਹੀਂ। ਹਾਂ ਹਾਂ ਕਰਤੇ ਕਰਮ ਰਤ ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜਾਓ ਨਾਮ ਸਿਓ ਤਾਓ ਏਊ ਕਰਮ ਬੇਕਾਰ। ਜਿਹੜੇ ਹਾਂ ਹਾਂ ਮੈਂ ਕਰਦਾ ਹੋਇਆ ਕਰਮਾਂ ਨਾਲ ਰੱਤ ਹੁੰਦੀ ਪ੍ਰੀਤੀ ਕਰਦਾ, ਹਾਂ ਹਾਂ ਕਰਤੇ ਕਰਮ ਰੱਤ ਰੱਤ ਹੁੰਦੀ ਪ੍ਰੀਤੀ, ਉਹਨੂੰ ਅਫਾਰ ਹੁੰਦਾ ਅਸਹਿ, ਅਮੋੜ ਪਾਪਾਂ ਦਾ ਭਾਰ ਚੁੱਕਣਾ ਪੈਂਦਾ। ਕਿਉਂਕਿ ਜਿਹੜੀ ਮੈਂ ਕਰਕੇ ਆਪਾਂ ਕੋਈ ਵੀ ਕਰਮ ਕੀਤਾ ਹੈ ਉੱਥੇ ਸਤਿਗੁਰੂ ਨੂੰ ਮੈਂ ਜਾਂ ਅਕਾਲ ਪੁਰਖ ਨੂੰ ਮੈਂ ਪ੍ਰਵਾਨ ਨਹੀਂ ਹੁੰਦੀ, ਮੈਂ ਨਹੀਂ ਕੀਤਾ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ। ਕਹਿੰਦੇ ਜੇ ਨਾਮ ਨਾਲ ਪ੍ਰੀਤੀ ਨਹੀਂ ਤਾਂ ਇਹ ਸਾਰੇ ਕਰਮ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਹੀ ਬਣ ਜਾਂਦੇ ਨੇ, ਬੇਕਾਰ ਹੁੰਦੇ, ਨਿਕੰਮੇ ਹੀ ਨੇ। ਫਿਰ ਬਾਧੇ ਜਮਕੀ ਜੇਵਰੀ ਮਿੱਠੀ ਮਾਇਆ ਰੰਗ। ਉਹ ਜਿਹੜੇ ਬੰਦੇ ਨੇ ਉਹ ਜਮਦੀ ਜੇਵਰੀ ਹੁੰਦੀ ਰੱਸੀ, ਜੇਵੜਾ ਜੇਵੜੀ ਜੇਵਰੀ, ਜੇਵਰੀ ਤੋਂ ਭਾਵ ਰੱਸੀ, ਜਮਦੂਤਾਂ ਦੀ ਰੱਸੀ ਅਣਦਿੱਖ ਰੱਸੀ ਹੁੰਦੀ, ਦਿਖਦੀ ਨਹੀਂ ਹੈ, ਜਿਵੇਂ ਆਤਮਾ ਨਜ਼ਰ ਨਹੀਂ ਆਉਂਦੀ। ਗੁਪਤ ਰੂਪ ਵਿੱਚ ਉਸ ਰੱਸੀ ਨਾਲ ਬੰਨੇ ਜਾਂਦੇ, ਜੋ ਮਿੱਠੀ ਜਾਣ ਕੇ ਮਾਇਆ ਵਿੱਚ ਪ੍ਰੇਮ ਕਰਦੇ, ਜਿਵੇਂ ਆਪਾਂ ਹੁਣ ਬੰਨੇ ਹੋਏ ਹਾਂ ਕੰਮਾਂ ਦੇ, ਘਰ ਦੇ ਪਿੱਛੇ ਧਿਆਨ ਜਾਂਦਾ, ਇਹ ਰੱਸੀ ਨਜ਼ਰ ਤਾਂ ਨਹੀਂ ਆਉਂਦੀ ਪਰ ਘਰ ਨੂੰ ਬੜਾ ਖਿੱਚਦੀ। ਰੱਸੀ ਪਈ ਹੋਈ ਹੈ ਸਾਰਿਆਂ ਨੂੰ, ਆਪਣੇ ਘਰ ਜਾਣਾ, ਆਪਣੇ ਘਰ ਜਾਣਾ, ਮੋਹ ਦੀ ਰੱਸੀ ਪੈ ਗਈ ਸਾਨੂੰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਮਾਂ ਦੀ ਰੱਸੀ ਆ, ਦਿਖਦੀ ਨਹੀਂ ਹੈ। ਭਰਮ ਕੇ ਮੋਹੇ ਨੈ ਬੁੱਝੈ ਸੋ ਪ੍ਰਭ ਸਾਧੂ ਸੰਗ। ਭਰਮ ਕੇ ਮੋਹੇ ਨਹਿ ਬੁੱਝੈ, ਭਰਮ ਦੇ ਠੱਗੇ ਹੋਏ ਪੁਰਸ਼ ਕਦੇ ਸਮਝਦੇ ਨਹੀਂ ਕਿ ਉਹ ਵਾਹਿਗੁਰੂ ਤਾਂ ਸਦਾ ਹੀ ਸਾਡੇ ਅੰਗ ਸੰਗ ਹੈ। ਲੇਖੈ ਗਣਤ ਨਾ ਛੂਟੀ ਹੈ ਕਾਚੀ ਭੀਤ ਨਾ ਸੁੱਧ। ਜਿਹੜੇ ਲੋਕ ਕਰਮ ਕਾਂਡ ਜਿਹਾ ਕਰਦੇ ਨੇ ਦਿਖਾਵੇ ਦਾ ਨਾਮ ਜਪਣ ਤੋਂ ਬਿਨਾਂ, ਉਹ ਬੰਦੇ ਕਰਮਾਂ ਦੇ ਲੇਖੇ 'ਚ ਹਰ ਵੇਲੇ ਟਿਕੇ ਰਹਿੰਦੇ ਨੇ, ਪਰ ਲੇਖੇ ਗਿਣਦਿਆਂ ਕਦੇ ਛੁੱਟ ਨਹੀਂ ਸਕੀਦਾ। ਜਿਵੇਂ ਕੱਚੀ ਭੀਤ ਕੱਚੀ ਕੰਧ ਹੁੰਦੀ, ਧੋਤਿਆਂ ਕਦੇ ਸਾਫ਼ ਨਹੀਂ ਹੁੰਦੀ। ਕੱਚੀ ਕੰਧ ਨੂੰ ਧੋਂਦੇ ਜਾਓ ਧੋਂਦੇ ਜਾਓ, ਉਹਦੇ ਵਿੱਚੋਂ ਤਾਂ ਮਿੱਟੀ ਨਿਕਲੀ ਜਾਣੀ। ਉਵੇਂ ਕੰਧ ਵਾਂਗੂ ਕੱਚੀ ਦੇਹ ਜਿਹੜੀ ਹੈ, ਇਹ ਸਹਿਤ ਕਾਮਨਾ ਦੇ ਕੀਤੇ ਹੋਏ ਕਰਮਾਂ ਰੂਪੀ ਜਲ ਨਾਲ ਧੋਤਿਆਂ ਕਦੇ ਸ਼ੁੱਧ ਨਹੀਂ ਹੁੰਦੀ ਹੈ, ਨਿਸ਼ਕਾਮ ਕਰਮ ਨਾਲ ਹੀ ਸ਼ੁੱਧ ਹੁੰਦੀ। ਜਿਸ ਹੈ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਹੁਣ ਮਹਾਰਾਜ ਕਥਨ ਕਰਦੇ ਨੇ ਜਿਹਨੂੰ ਵਾਹਿਗੁਰੂ ਆਪ ਹੀ ਗੁਰਾਂ ਦੁਆਰਾ ਸਮਝਾਉਂਦਾ, ਉਹ ਗੁਰਮੁਖ ਦੀ ਬੁੱਧੀ ਨਿਰਮਲ ਹੋ ਜਾਂਦੀ, ਮੈਲ ਤੋਂ ਰਹਿਤ ਹੋ ਜਾਂਦੀ। ਸਲੋਕ ਟੂਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ। ਸੋ ਜਿਹਦੇ ਤਾਂ ਹੀ ਸੰਤਾਂ ਦਾ ਸੰਗ ਪ੍ਰਾਪਤ ਹੋਇਆ, ਮਹਾਤਮਾ ਮਿਲੇ ਨੇ, ਔਰ ਇਹਨਾਂ ਦੀ ਲੋੜ ਪੈਂਦੀ ਮਹਾਤਮਾ ਦੀ, ਪੂਰਨ ਪੁਰਖਾਂ ਦੀ, ਕਿਉਂਕਿ ਬਹੁਤ ਸਾਰੀਆਂ ਘੁੰਡੀਆਂ ਨਹੀਂ ਪਤਾ ਲੱਗਦੀਆਂ, ਪਰ ਪੂਰਨ ਪੁਰਖ ਮਿਲਦਾ ਵੀ ਨਹੀਂ ਹੈ ਕਰਮਾਂ ਤੋਂ ਬਿਨਾਂ। ਬਹੁਤ ਗੱਲਾਂ ਨੇ ਜਿਹੜੀਆਂ ਉੱਪਰ ਤੱਕ ਪਹੁੰਚਣ ਲਈ, ਆਪਾਂ ਨੂੰ ਗੁਰੂ ਸਾਹਿਬ ਤੱਕ ਜਾਣ ਲਈ ਵੀ, ਅਕਾਲ ਪੁਰਖ ਦੇ ਕਈ ਰਮਜਾਂ ਨੂੰ ਸਮਝਣ ਲਈ ਵੀ ਮਹਾਤਮਾ ਤੋਂ ਹੀ ਪੁੱਛਣਾ ਪੈਂਦਾ ਕਿ ਕੀ ਇਹ ਬਚਨ ਹੈ, ਕੀ ਸਾਡੀ ਸਮਝ ਤੋਂ ਪਰੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਸਮਝਾਉਂਦਾ ਗੁਰਮੁਖ ਪਿਆਰਾ, ਤਾਸ ਕੇ ਬੰਧਨ ਟੁੱਟੇ, ਉਹਦੇ ਮੋਹ ਰੂਪੀ ਬੰਧਨ ਟੁੱਟ ਕੇ ਜਿਹਨੂੰ ਸਾਧੂਆਂ ਦਾ ਸੰਗ ਹੋਇਆ, ਮਹਾਤਮਾ ਦਾ, ਸਾਧੂ ਜਾਂ ਮਹਾਤਮਾ ਸੰਤ, ਉਹ ਫਿਰ ਆਪਾਂ ਇੱਕ ਵਾਰ ਕਹਿ ਦਿੰਦੇ ਕਿ ਉਹ ਕੱਪੜਿਆਂ ਨਾਲ ਨਹੀਂ ਹੁੰਦਾ, ਉਹ ਸਿਰਫ ਅਵਸਥਾ ਦੇ ਅਧੀਨ ਹੀ ਹੁੰਦਾ ਕੰਮ। ਸੋ ਬੜੇ ਬੜੇ ਗੁਰਮੁਖ ਇੱਥੇ ਬ੍ਰਹਮ ਗਿਆਨੀ ਬੈਠੇ ਨੇ ਸਾਰੇ ਥਾਈਂ, ਕਈ ਵਾਰ ਤਾਂ ਉਹ ਉਸ ਰੂਪ 'ਚ ਹੀ ਨਹੀਂ ਹੁੰਦੇ, ਕੱਪੜੇ ਹੀ ਹੋਰ ਤਰ੍ਹਾਂ ਦੇ ਪਾਏ, ਪਛਾਣ ਹੀ ਨਹੀਂ ਆਉਂਦੀ ਵੀ ਇਹ ਗੁਰਮੁਖ ਹੋਇਆ ਜਾਂ ਹੋਣਾ। ਬਹੁਤਾ ਹੀ ਗੁਪਤ ਕੰਮ ਕਰ ਲੈਂਦੇ ਨੇ ਉਹ ਆਪਣਾ। ਉਹ ਫਿਰ ਪਹਿਲਾਂ ਤਾਂ ਰਹਿਤ ਵਿੱਚ ਆ ਕੇ ਹੋਰ ਸਾਰਾ ਕਰਕੇ ਬ੍ਰਹਮ ਗਿਆਨ ਤੱਕ ਜਾ ਕੇ ਫਿਰ ਆਪਣੇ ਆਪ ਨੂੰ ਛੁਪਾਉਣ ਜੇ ਲਈ ਦੁਨੀਆਂ ਜੀ 'ਚ ਰਲ ਜਾਂਦੇ ਨੇ, ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਇੰਨੀ ਉੱਚੀ ਅਵਸਥਾ ਦੇ ਮਾਲਕ ਨੇ। ਤਾਂ ਇਹੋ ਜਿਹਾ ਕੋਈ ਗੁਰਮੁਖ ਮਿਲ ਜੇ ਬਸ, ਜਿਹੜਾ ਸਾਨੂੰ ਦੱਸ ਸਕੇ ਉਸ ਰਸਤੇ ਬਾਰੇ। ਜੋ ਰਾਤੇ ਰੰਗ ਏਕ ਗੈ ਨਾਨਕ ਗੂੜਾ ਰੰਗ। ਜਿਹੜੇ ਬੰਦੇ ਇੱਕ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਗਏ ਨੇ, ਉਹਨਾਂ ਨੂੰ ਗੂੜਾ ਆਤਮਕ ਰੰਗ ਚੜ੍ਹਿਆ, ਉਹ ਫਿਰ ਕਦੇ ਉੱਤਰਦਾ ਨਹੀਂ, ਆਤਮਕ ਰੰਗ ਐਸਾ ਹੋ ਜਾਂਦਾ। ਸੋ ਕਾਪਰ ਤਨ ਚੀਰ ਬਹੁ ਫਾਰੇ ਹਰ ਰੰਗ ਨਾਲ ਹੈ ਸੁਭਾਗਾ। ਕੱਪੜੇ ਸਰੀਰ ਰੂਪੀ ਕੱਪੜਾ ਚੀਰ ਚੀਰ ਕੇ ਪਾੜ ਦਿੱਤਾ, ਪਰ ਉਹ ਰੰਗ ਲਹਿੰਦਾ ਨਹੀਂ ਬੰਦ ਬੰਦ ਕੱਟੇ ਜਾਣ ਤੋਂ, ਆਰਾ ਚੱਲਣ ਤੋਂ ਵੀ। ਪੌੜੀ ਰਾਰਾ ਰੰਗੋ ਆ ਮਨ ਆਪਣਾ। ਰਾਰੇ ਅੱਖਰ ਦੁਆਰਾ ਕਥਨ ਕਰਦੇ ਆਪਣੇ ਮਨ ਨੂੰ ਭਾਈ ਹਰੀ ਨਾਮ ਦੇ ਰੰਗ ਵਿੱਚ ਰੰਗਣਾ ਕਰੋ। ਮਹਾਰਾਜ ਜੀ ਰੰਗ ਵਿੱਚ ਰੰਗੀਏ ਕਿਵੇਂ, ਕਿਵੇਂ ਰੰਗ ਚੜ੍ਹੇਗਾ ਸਾਨੂੰ? ਹਰ ਹਰ ਨਾਮ ਜਪਹੋ ਜਪ ਰਸਨਾ। ਮਹਾਰਾਜ ਕਹਿੰਦੇ ਰਸਨਾ ਦੁਆਰੇ ਵਾਹਿਗੁਰੂ 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 ਨਾਮ ਨੂੰ ਜਪੀ ਜਾਓ। ਇਹ ਫਿਰ ਸਟੇਜ ਇੱਥੇ ਨਹੀਂ ਰਹਿੰਦੀ, ਬਹੁਤ ਸਾਰੇ ਲੋਕ ਕਹਿੰਦੇ ਬੋਲ ਕੇ ਕਰੀਏ, ਇਹ ਜੇ ਤਾਂ ਬਹੁਤਾ ਸਮਾਂ ਰੋਜ਼ ਕਰਦੇ ਰਹੀਏ ਚੰਗੇ ਤਕੜੇ ਅਭਿਆਸੀ, ਅੱਠ ਅੱਠ ਘੰਟੇ ਸਿਮਰਨ ਬੋਲ ਕੇ ਕਰਨ ਵਾਲੇ, ਦੋ ਤਿੰਨ ਕੁ ਮਹੀਨੇ ਹੀ ਹੁੰਦਾ ਬਸ ਬੋਲ ਕੇ, ਫਿਰ ਹੌਲੀ ਹੌਲੀ ਅੰਦਰ ਨੂੰ ਗੁਪਤ ਹੋਣਾ ਸ਼ੁਰੂ ਹੋ ਜਾਂਦਾ, ਫਿਰ ਲੋੜ ਹੀ ਨਹੀਂ ਪੈਂਦੀ। ਫਿਰ ਜਿੰਨੀ ਆਵਾਜ਼ ਬਾਹਰੋਂ ਆਉਂਦੀ ਇੰਨੀ ਆਪੇ ਅੰਦਰੋਂ ਹੀ ਆਉਣ ਲੱਗ ਜਾਂਦੀ, ਅੰਦਰੋਂ ਹੀ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਸੁਣਨ ਲੱਗ ਜਾਂਦਾ। ਮਹਾਰਾਜ ਕਹਿੰਦੇ ਪਹਿਲਾਂ ਸ਼ੁਰੂ ਰਚਨਾ ਨਾਲ ਹੋਣਾ, ਬਾਕੀ ਗੱਲਾਂ ਬਾਅਦ ਵਿੱਚ ਆਪੇ ਠੀਕ ਹੋ ਜਾਣਗੀਆਂ। ਫਿਰ ਜਦੋਂ ਇਹੋ ਜਿਹੀ ਰੱਤੀ ਪਰਮੇਸ਼ੁਰ ਵਿੱਚ ਪਿਆਰ ਪੈ ਗਿਆ, ਆਪੇ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਪਿਆ, ਹਿਰਦੇ 'ਚ ਹੋ ਗਿਆ, ਧੁੰਨੀ 'ਚ ਹੋ ਗਿਆ, ਰੋਮਾਂ 'ਚ ਹੋ ਗਿਆ, ਪ੍ਰਕਾਸ਼ ਹੋ ਗਿਆ, ਬਖਸ਼ਿਸ਼ ਹੋ ਗਈ, ਜਦੋਂ ਬਿਲਕੁਲ ਬਿਰਤੀ ਜੁੜ ਗਈ ਪਰਮਾਤਮਾ ਵਿੱਚ, ਫਿਰ ਜਦੋਂ ਪਰਲੋਕ ਨੂੰ ਜਾਂਦਾ ਬਹੁਤ ਇੱਜ਼ਤ ਹੁੰਦੀ ਉੱਥੇ। ਅਰੇ ਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਉ। ਫਿਰ ਕੋਈ ਤੁਹਾਨੂੰ ਦਰਗਾਹ ਦੇ ਵਿੱਚ ਰੇ ਰੇ ਹੁੰਦਾ ਓਏ ਓਏ ਨਹੀਂ ਕਹੇਗਾ, ਉਹ ਕਿੱਧਰ ਆਇਆ ਕਿੱਧਰ ਮੂੰਹ ਚੱਕਿਆ ਆਏ ਨਹੀਂ ਕਹੇਗਾ ਕੋਈ, ਆਓ ਜੀ ਜੀ ਆਇਆਂ ਨੂੰ ਸਤਿਕਾਰ ਹੁੰਦਾ। ਸਗੋਂ ਇਉਂ ਕਹਿਣਗੇ ਆਓ ਜੀ ਬੈਠੋ ਜੀ, ਅਤੇ ਸ੍ਰੇਸ਼ਟ ਆਦਰ ਦੇਣਗੇ, ਆਦਰ ਸ਼ੁਭ ਦੇਉ। ਸੋ ਸ਼ੁਭ ਆਦਰ ਹੁੰਦਾ ਸ੍ਰੇਸ਼ਟ। ਕਈ ਬੰਦਿਆਂ ਨੂੰ ਇਹ ਪਾਠ ਗਲਤ ਪੱਕਿਆ ਹੁੰਦਾ, ਆਓ ਬੈਠ ਆਦਰ ਸਭ ਦੇਉ। ਉਹ ਇੱਕ ਬੰਦੇ ਨੂੰ ਸਭ ਪੱਕਿਆ ਹੋਇਆ ਉਹਨੂੰ ਹੁਣ ਦੱਸੀ ਦਾ ਇਹ ਸ਼ੁਭ ਪਾਠ ਆ, ਉਹ ਫਿਰ ਸਭ ਕਹਿ ਜਾਂਦਾ। ਕਾਫੀ ਵੱਡੀ ਉੱਚੇ ਸਥਾਨ ਤੇ, ਉਹ ਬਹੁਤ ਉੱਚੇ ਸਥਾਨ ਤੇ ਸਿੰਘ ਸਾਹਿਬ ਦੀ ਪਦਵੀ ਤੇ ਵੀ ਆ, ਪਰ ਹੁਣ ਜਿਹੜਾ ਬਚਪਨ ਵਿੱਚ ਉਹਨੂੰ ਪੱਕ ਗਿਆ ਉਹ ਪਟਿਆਲੇ ਤੋਂ ਲੈ ਕੇ, ਉਹ ਆਦਰ ਸਭ ਦੇਉ ਹੀ ਕਹਿੰਦਾ, ਆਦਰ ਸ਼ੁਭ ਨਹੀਂ ਕਹਿ ਸਕਦਾ ਕਿਉਂਕਿ ਉਹਦੇ ਜ਼ਬਾਨ ਤੇ ਚੜ ਗਿਆ। ਵਾਹ ਮਹਿਲੀ ਪਾਵੈ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਉਹਨਾਂ ਮਹਿਲੀ ਤੋਂ ਭਾਵ ਹੁੰਦਾ ਮੰਦਰਾਂ ਵਿੱਚ ਤੂੰ ਬਾਸਾ ਪਾਵੇਂਗਾ ਜਿੱਥੇ ਜਨਮ ਮਰਨ ਨਹੀਂ ਹੁੰਦਾ। ਵਾਹ ਮਹਿਲੀ ਸੱਚਖੰਡ ਦੇ ਵਿੱਚ, ਅਤੇ ਨਾ ਹੀ ਕੋਈ ਬਿਨਾਸ ਹੁੰਦਾ। ਅਥਵਾ ਕਹਿੰਦੇ ਮਹਿਲੀ ਤੋਂ ਭਾਵ ਜਗਿਆਸੂ ਵੀ ਹੁੰਦਾ, ਹੇ ਜਗਿਆਸੂ ਜੇ ਤੂੰ ਉਸ ਸਰੂਪ ਵਿੱਚ ਬਾਸਾ ਪਾਵੇਂ ਤਾਂ ਜਨਮ ਮਰਨ ਵਿਖੇ ਨਾਸ ਨਹੀਂ ਹੋਵੇਗਾ। ਪਰ ਇਹ ਚੀਜ਼ ਪਹਿਲਾਂ ਤੋਂ ਮਸਤਕ ਉੱਤੇ ਲਿਖੀ ਉਹ ਹੋਵੇ ਤਾਂ ਹੀ ਕਿਰਪਾ ਹੁੰਦੀ। ਮਸਤਕ ਕਰਮ ਲਿਖਿਓ ਧੁਰ ਜਾ ਕੈ, ਹਰ ਸੰਪੈ ਨਾਨਕ ਘਰ ਤਾ ਕੈ। ਜਿਹਦੇ ਮੱਥੇ ਤੇ ਧੁਰੋਂ ਹੀ ਸ੍ਰੇਸ਼ਟ ਕਰਮ ਲਿਖਿਆ, ਵਾਹਿਗੁਰੂ ਨੇ ਆਪ ਲਿਖਿਆ, ਇਹਨੂੰ ਸਾਡੀ ਪ੍ਰਾਪਤੀ ਹੋਵੇਗੀ, ਇਹ ਸਾਡੀ ਸੇਵਾ ਚ ਲੱਗੇਗਾ, ਇਹ ਆਹ ਕਰਮ ਕਰੇਗਾ, ਸਾਰਾ ਕੁਝ ਬਣਿਆ ਪਿਆ, ਸਭ ਕੁਝ ਲਿਖਿਆ ਪਿਆ, ਸਾਰੀ ਫਿਲਮ ਬਣੀ ਹੋਈ, ਕੀ ਕਰਨਾ ਸਭ ਵਾਹਿਗੁਰੂ ਨੂੰ ਪਤਾ, ਇਹਨੇ ਕੀ ਕਰਨਾ। ਮਹਾਰਾਜ ਕਥਨ ਕਰਦੇ ਉਹਦੇ ਘਰ ਅੰਤਹਿ ਕਰਨ ਵਿੱਚ ਹਰੀ ਰੂਪੀ ਸੰਪਦਾ ਪ੍ਰਾਪਤ ਹੁੰਦੀ, ਭਾਵ ਨਾਮ ਦੀ ਨਾਮ ਤੁਹਾਨੂੰ ਉੱਥੇ ਮਿਲ ਜਾਂਦਾ। ਸਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ। ਝੂਠੇ ਪਦਾਰਥਾਂ ਦੇ ਲਾਲਚ ਵਿੱਚ ਵਿਸ਼ੇ ਵਿਕਾਰ ਅਤੇ ਮੋਹ ਕਰਕੇ ਮੂਰਖ ਬੰਦੇ ਅੰਧਤਾਈਆਂ ਵਿੱਚ ਕਰਮ ਕਰ ਰਹੇ ਨੇ, ਅਗਿਆਨਤਾ ਵਾਲੇ ਕਰਮ ਕਰ ਰਹੇ ਨੇ। ਪਦਾਰਥਾਂ ਦਾ ਲਾਲਚ, ਝੂਠ, ਵਿਸ਼ੇ ਵਿਕਾਰ ਅਤੇ ਮੋਹ, ਇਹ ਸਾਰੇ ਇਸ ਅੰਧੇ ਮੂਰਖ ਨੂੰ ਵਿਆਪ ਰਹੇ ਨੇ। ਹਰੇਕ ਚੀਜ਼ ਲੱਗੀ ਹੋਈ ਸਮਝਾਉਣਾ ਪੈਂਦਾ। ਭਾਗ ਚੰਗੇ ਹੋਣ ਪਾਤਸ਼ਾਹ ਦਾ ਲਿਖਿਆ ਹੋਵੇ ਤਾਂ ਉਹ ਪਾਤਸ਼ਾਹ ਕੋਲ ਆ ਜਾਂਦਾ, ਗੁਰੂ ਦੀ ਕਿਰਪਾ ਨਾਲ ਹਜ਼ੂਰੀ ਵਿੱਚ ਆ ਜਾਂਦਾ, ਸਤਸੰਗਤ ਕਰਦਾ, ਬਹਿ ਕੇ ਸੁਣਦਾ। ਬੈਠ ਕੇ ਸੁਣਨ ਨਾਲ ਹੀ ਫਰਕ ਪੈ ਜਾਂਦਾ ਬਸ, ਬਹੁਤੀ ਜਿਵੇਂ ਮਹਾਰਾਜ ਨੇ ਕਿਹਾ ਨਾ, ਸੰਤ ਕੈ ਸੰਗ ਨਹੀਂ ਕਿਛ ਕਾਲ। ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿਣ ਨਾਲ ਬਸ ਕੁਛ ਨਹੀਂ ਕਰਨਾ ਪੈਂਦਾ। ਲੋਕੀ ਸਮਝਦੇ ਵੀ ਜਾਂ ਬ੍ਰਹਮ ਗਿਆਨੀ ਦੇ ਕੋਲ, ਬ੍ਰਹਮ ਗਿਆਨ ਸੰਪੂਰਨ ਹੋਵੇ ਜਿਹਦੇ ਕੋਲ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਣ ਨਾਲ ਹੀ ਫਰਕ ਪੈ ਜਾਂਦਾ, ਇੰਨੀ ਗੱਲ ਨਹੀਂ ਕੋਈ ਸਮਝਦਾ। ਮਹਾਰਾਜ ਦੇ ਕੋਲ ਬੈਠ ਕੇ ਸਿਮਰਨ ਕਰੀ ਜਾਓ, ਸਤਿਗੁਰੂ ਨੇ ਆਪੇ ਹੀ ਸਾਰਾ ਕੁਛ ਕਰ ਦੇਣਾ। ਮਹਾਰਾਜ ਦੇ ਕੋਲ ਬੈਠੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਗੁਰੂ ਸਾਹਿਬ ਦੀ ਦ੍ਰਿਸ਼ਟੀ ਹੋ ਜਾਂਦੀ ਆਪਣੇ ਤੇ, ਆਪਣੇ ਆਪ ਹੀ ਲੇਖ ਬਦਲ ਜਾਂਦੇ ਨੇ। ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ। ਮਹਾਰਾਜ ਕਥਨ ਕਰਦੇ ਵਿਸ਼ਿਆਂ ਰੂਪੀ ਦੁਰਗੰਧੀ ਨਾਲ ਲੱਗ ਪਏ, ਇਸ ਲਈ ਇਹ ਜੀਵ ਨੂੰ ਇਹ ਮਾਇਆਵੀ ਬੰਧਨ ਪੈ ਰਹੇ ਨੇ। ਪੌੜੀ ਲੱਲਾ ਲਪਟ ਵਿਖੈ ਰਸ ਰਾਤੇ, ਅਹੰ ਬੁੱਧ ਮਾਇਆ ਮਦ ਮਾਤੇ। ਹੁਣ ਲੱਲੇ ਅੱਖਰ ਦੁਆਰਾ ਕਥਨ ਕਰਦੇ ਨੇ ਕਿ ਤਮਾਮ ਪੁਰਸ਼ ਇਸਤਰੀ ਵਿੱਚ ਲੰਪਟ ਹੋ ਕੇ ਵਿਸ਼ਿਆਂ ਰਸਾਂ ਵਿੱਚ ਤਦਾਕਾਰ ਹੋ ਰਹੇ ਨੇ ਉਹਨਾਂ ਦੇ ਦਿਮਾਗ ਵਿੱਚ, ਕਿਉਂਕਿ ਇਹ ਨਹੀਂ ਸਮਝ ਕੇ ਮੈਂ ਮਨੁੱਖਾ ਜਨਮ ਲਿਆ ਜਾਂ ਮੈਂ ਕੀ ਕਰਨਾ। ਉਹਨਾਂ ਦੇ ਦਿਮਾਗ 'ਤੇ ਇੰਨਾ ਭਿਆਨਕ ਅਸਰ ਹੈ ਮਾਇਆ ਦਾ, ਕਲਯੁੱਗ ਦਾ, ਵਿਕਾਰਾਂ ਦਾ, ਕਿ ਉਹ ਬੰਦਾ ਦਬ ਕੇ ਹੀ ਰਹਿ ਗਿਆ ਥੱਲੇ। ਹੰਗਤਾ ਵਾਲੀ ਬੁੱਧੀ ਕਰਕੇ ਮਾਇਆ ਦੇ ਮਦ ਵਿੱਚ ਮਸਤ ਹੋ ਰਹੇ ਨੇ। ਆ ਮਾਇਆ ਮੈਂ ਜਨਮ ਹੈ ਮਰਨਾ, ਜਿਉਂ ਜਿਉਂ ਹੁਕਮ ਤਿਵੈ ਤਿਉਂ ਕਰਨਾ। ਇਹ ਮਾਇਆ 'ਚ ਲੱਗਣ ਕਰਕੇ ਜੀਵ ਨੂੰ ਜੰਮਣ ਮਰਨ ਵਾਰ ਵਾਰ ਹੁੰਦਾ। ਪਰ ਕਹਿੰਦੇ ਭਾਈ, ਗੱਲ ਅਸਲ ਵਿੱਚ ਇਹ ਵੀ ਹੈ, ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਹੁੰਦਾ ਉਵੇਂ ਉਵੇਂ ਜੀਵ ਕਰਤੱਬਾਂ ਨੂੰ ਕਰਦਾ। ਕਉ ਊਨ ਨਾ ਕਉ ਪੂਰਾ, ਕਉ ਸੁਘਰ ਨਾ ਕਉ ਮੂਰਾ। ਆਪਣੇ ਆਪ ਨਾ ਤਾਂ ਕੋਈ ਊਣਾ ਬਈ ਖਾਲੀ ਜੀ ਆਈ, ਨਾ ਕੋਈ ਆਪਣੇ ਆਪ ਪੂਰਾ, ਨਾ ਕੋਈ ਸੁਘੜ ਹੁੰਦਾ ਚਤਰ ਸਿਆਣਾ, ਨਾ ਕੋਈ ਮੂਹਰਾ ਹੁੰਦਾ ਮੂਰਖ ਹੈ। ਜਿਤ ਜਿਤ ਲਾਵ ਹੋ ਤਿਤ ਤਿਤ ਲੱਗਣਾ, ਨਾਨਕ ਠਾਕੁਰ ਸਦਾ ਅਲਿਪਨਾ। ਜਿੱਧਰ ਜਿੱਧਰ ਪਰਮੇਸ਼ਰ ਲਾਉਂਦਾ ਉੱਧਰ ਉੱਧਰ ਜੀਵ ਲੱਗਦਾ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਹੋ, ਠਾਕੁਰ ਪਰਮਾਤਮਾ ਸਦਾ ਹੀ ਅਲਿਪਤ ਨਾ ਹੁੰਦਾ, ਨਿਰਲੇਪ ਰਹਿੰਦਾ ਆਪ। ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ। ਗੋਬਿੰਦ ਪ੍ਰਭੂ ਲਾਲ, ਜੋ ਲਾਲ ਹੁੰਦਾ ਪਿਆਰਾ ਹੈ, ਗੋਪਾਲ ਪ੍ਰਿਥਵੀ ਦੇ ਪਾਲਣ ਵਾਲਾ, ਗਹਿਰ ਹੁੰਦਾ ਡੂੰਘਾ ਸਮੁੰਦਰ ਵਾਂਗੂ, ਗੰਭੀਰ ਹੁੰਦਾ ਨਿਰਹਲ ਪਹਾੜ ਵਾਂਗੂ, ਅਥਾਹ ਹੁੰਦਾ ਅਤਲ, ਸੋ ਸਪਰਸ਼ ਅਰਥਾਤ ਕਹਿਣ ਤੋਂ ਬੇਅੰਤ ਬੇਅੰਤ, ਅਥਾਹ ਹੁੰਦਾ ਗਹਿਰ ਤਾਂ ਹੁੰਦਾ ਡੂੰਘਾ, ਡੂੰਘੇ ਦੀ ਤਾਂ ਕੋਈ ਨਾ ਕੋਈ ਫਿਰ ਵੀ ਅੰਤ ਆ ਜਾਂਦਾ, ਚਲੋ ਵੀ ਇੰਨਾ ਡੂੰਘਾ 2000 ਮੀਲ ਥੱਲੇ ਤੱਕ ਚਲੋ ਮੰਨ ਲਿਆ ਵੀ। ਇੱਕ ਹੁੰਦਾ ਅਥਾਹ, ਜੋ ਅਤਲ ਸਪਰਸ਼ ਹੁੰਦਾ, ਭਾਵ ਥੱਲਾ ਹੀ ਨਹੀਂ ਹੈ ਬਸ, ਇੰਨਾ ਡੂੰਘਾ ਉੱਥੇ ਤਾਂ ਪਤਾ ਹੀ ਲੱਗਦਾ, ਵਾਹਿਗੁਰੂ ਜਾਣੇ ਉਹ ਕਿੰਨਾ ਕੁ ਵੱਡਾ, ਉਸ ਗੱਲ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ। ਹਾਲੇ ਤਾਂ ਆਪਾਂ ਧਰਤੀ 'ਤੇ ਨਹੀਂ ਖੋਜ ਕਰ ਸਕੇ, ਇੱਕ ਧਰਤੀ ਇੱਕ ਸਰੀਰ ਆ ਸਾਰੀਆਂ ਚੀਜ਼ਾਂ ਦੀ, ਉਹਦਾ ਅੰਤ ਕੀ ਪਾਉਣਾ। ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ, ਮਹਾਰਾਜ ਕਥਨ ਕਰਦੇ ਨੇ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ, ਉਹ ਬੇਪਰਵਾਹ ਪਰਮਾਤਮਾ ਹੈ। ਜੋ ਮਰਜ਼ੀ ਕੋਈ ਲੋਕ ਬੋਲਦੇ ਨੇ, ਕੋਈ ਉਹਦੀ ਨਿੰਦਾ ਕਰਦੇ, ਕੋਈ ਰੱਬ ਹੈ ਹੀ ਨਹੀਂ, ਕੋਈ ਕੁਛ, ਉਹਨੂੰ ਤਾਂ ਪਤਾ ਹੀ ਕਿ ਮੈਂ ਹੀ ਸਾਰਿਆਂ 'ਚ ਬੈਠਾ, ਮੇਰੇ ਹੱਥ ਵਿੱਚ ਹੀ ਸਾਰੇ, ਜਦੋਂ ਜੀ ਕਰੇ ਧਾਗਾ ਜਿਹਾ ਖਿੱਚ ਦੇਣਾ ਸਾਰੇ ਮਣ ਕੇ ਖਿੰਡ ਜਾਣੇ, ਹੱਥ 'ਚ ਤਾਂ ਉਹਨਾਂ ਦਾ ਹੀ ਸਾਰਾ ਕੁਛ। ਪੌੜੀ ਲੱਲਾ ਤਾਕੈ ਲਵੈ ਨਾ ਕਹੋ, ਲੱਲੇ ਅੱਖਰ ਦੁਆਰਾ ਉਹਨੂੰ ਕਥਨ ਕਰਦੇ ਨੇ ਵੀ ਉਹ ਵਾਹਿਗੁਰੂ ਦੇ ਲਵੈ ਹੁੰਦਾ, ਸਦਰਸ਼ੋ ਦੇ ਬਰਾਬਰ ਕੋਈ ਵੀ ਨਹੀਂ ਹੈਗਾ। ਇਹ ਕਹੇ ਆਪ ਅਵਰ ਨਹ ਹੋ, ਆਪਣੇ ਵਰਗਾ ਇੱਕ ਆਪ ਹੀ ਆਪ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਜਿਹਾ ਜਿਹਾ ਉਹ ਹੈ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਹੋਵਨਹਾਰ ਹੋਤ ਸਦ ਆਇਆ, ਵਾਕਾ ਅੰਤ ਨ ਕਾਹੂ ਪਾਇਆ। ਪਰਮਾਤਮਾ ਸਦਾ ਹੀ ਹੁੰਦਾ ਆਇਆ, ਹੋਵਨਹਾਰ ਪਰਮਾਤਮਾ ਨੂੰ ਹੀ ਕਹਿੰਦੇ ਨੇ। ਕਹਿਣ ਤੋਂ ਭਾਵ ਕਿ ਭੂਤ ਭਵਿੱਖਤ ਵਰਤਮਾਨ ਵਿੱਚ ਪਰਿਪੂਰਨ ਹੈ, ਉਹਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਕੀਟ ਹਸਤ ਮੈਂ ਪੂਰ ਸਮਾਨੇ, ਪ੍ਰਗਟ ਪੁਰਖ ਸਭ ਠਾਊ ਜਾਣੇ। ਉਹ ਵਾਹਿਗੁਰੂ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਵਿੱਚ ਸੰਪੂਰਨ ਹੋ ਰਿਹਾ, ਜੋਤ ਉਹੀ ਹੈ। ਕੀੜੀ 'ਚ ਰੱਖ ਦਿਓ, ਕੀੜੀ ਚੱਲਣ ਲੱਗ ਪੈਂਦੀ ਹੈ, ਗਾਂ 'ਚ ਰੱਖ ਦਿਓ, ਗਾਂ ਤੁਰਨ ਲੱਗ ਪੈਂਦੀ, ਹਾਥੀ 'ਚ ਰੱਖ ਦਿਓ, ਹਾਥੀ ਚੱਲ ਪੈਂਦਾ। ਡਾਇਨਾਸੌਰ ਹੁੰਦੇ ਪਹਿਲਾਂ ਵੱਡੇ ਵੱਡੇ, ਉਹ ਚੱਲ ਪੈਂਦੇ, ਹਮਾਇਓ ਪੰਛੀ ਉੱਡਦਾ। ਕਹਿਣ ਤੋਂ ਭਾਵ ਕਿ ਉਹਦੀ ਜੋਤ ਜਿੱਥੇ ਰੱਖਤੀ ਉੱਥੇ ਹੀ ਕੰਮ ਸ਼ੁਰੂ ਹੋ ਜਾਂਦਾ, ਜੋਤ ਹੀ ਕਰਮ ਕਰਦੀ, ਕਿਉਂਕਿ ਜੋਤ ਹੀ ਜਿਹੜੀ ਉਹਦੀ ਆ ਉਹ ਚੇਤਨ ਹੈ। ਜਦੋਂ ਹੀ ਸਵਿੱਚ ਆਫ ਕਰਦੇ ਉੱਥੇ ਸਭ ਕੁਝ ਬੰਦ ਹੋ ਜਾਂਦਾ, ਪਰ ਪਿੱਛੋਂ ਅਸਲ ਤਾਂ ਜੋਤ ਹੀ ਕਿਰਿਆ ਕਰਾਉਂਦੀ ਹੈ। ਜਦੋਂ ਤੱਕ ਆਪਣੇ ਅੰਦਰ ਜੋਤ ਹੈ ਉਦੋਂ ਤੱਕ ਕਿਰਿਆ ਹੈ, ਜਦੋਂ ਜੋਤ ਨਿਕਲ ਗਈ ਕਿਰਿਆ ਬੰਦ ਹੋ ਗਈ। ਸਾਰੀ ਸ਼ਕਤੀ ਉਸੇ ਵਿੱਚ ਹੀ ਹੈ, ਉਹਦਾ ਕਿਸੇ ਨੇ ਕਹਿੰਦੇ ਅੰਤ ਨਹੀਂ ਪਾਇਆ। ਸਾਰਿਆਂ ਥਾਵਾਂ ਦੇ ਉੱਤੇ ਪ੍ਰਗਟ ਪੁਰਖ ਸਭ ਠਾਊ ਜਾਣੇ, ਇੱਕ ਸਮਾਨ ਪੂਰਨਾ ਅਕਾਲ ਪੁਰਖ ਸਭ ਜਗ੍ਹਾ ਤੇ ਪ੍ਰਗਟ ਜਾਣਿਆ ਜਾਂਦਾ। ਜਾ ਕਉ ਦੀਨੋ ਹਰ ਰਸ ਆਪਣਾ, ਨਾਨਕ ਗੁਰਮੁਖ ਹਰ ਹਰ ਤੇ ਜਪਨਾ। ਮਹਾਰਾਜ ਕਥਨ ਕਰਦੇ ਹੋ ਵਾਹਿਗੁਰੂ ਨੇ ਜਿਹਨੂੰ ਆਪਣਾ ਹਰੀ ਨਾਮ ਰਸ ਦੇ ਦਿੱਤਾ ਨਾ, ਉਸ ਗੁਰਮੁਖ ਨੇ ਵਾਹਿਗੁਰੂ ਵਾਹਿਗੁਰੂ ਨਾਮ ਰਸ ਨੂੰ ਪੀਣਾ ਕੀਤਾ, ਜਪਣਾ ਕੀਤਾ। ਨਾਮ ਹੀ ਅੰਮ੍ਰਿਤ ਹੈ, ਇਸੇ 'ਚ ਅੰਮ੍ਰਿਤ ਪ੍ਰਗਟ ਹੁੰਦਾ ਹੈ। ਜਿਵੇਂ ਆਪਾਂ ਛੋਟਾ ਜਿਹਾ ਬੀਜ ਬੀਜਦੇ ਕਿਤੇ, ਕਿੱਡਾ ਵੱਡਾ ਦਰਖਤ ਬਣ ਜਾਂਦਾ ਉਹਦਾ। ਸੋ ਇਸੇ ਦਰਖਤ ਬਹੁਤ ਵੱਡੇ, ਜਿਵੇਂ ਬੋਹੜ ਦਾ ਦਰਖਤ ਹੈ, ਉਹਦਾ ਬੀਜ ਬਹੁਤਾ ਹੀ ਛੋਟਾ ਜਿਹਾ ਹੁੰਦਾ, ਰਾਈ ਦੇ ਦਾਣੇ ਜਿੱਦਾਂ। ਸੋ ਮਹਾਰਾਜ ਕਹਿੰਦੇ ਜਦੋਂ ਆਪਾਂ ਹੁਣ ਬੋਹੜ ਦੇ ਦਰਖਤ ਦਾ ਬੀਜ ਬੀਜਿਆ, ਉਹ ਤਾਂ ਬਹੁਤਾ ਹੀ ਛੋਟਾ ਜਿਹਾ ਸੀ, ਪਰ ਜਦੋਂ ਵੱਡਾ ਹੋਇਆ, ਪੱਤੇ ਇੰਨੇ ਹਰੇ ਹਰੇ, ਸੋਹਣਾ ਸੋਹਣੇ ਪੱਤੇ, ਕਿਤੇ ਲਾਲ ਜੇ, ਕਿਤੇ ਹਰੇ ਜੇ, ਕਿਤੇ ਛਾਂ ਬੜੀ ਸੰਘਣੀ ਕੀਤੀ ਉਹਨੇ। ਸੋ ਬਿਰਖ ਜੰਮਿਓ ਹੈ ਪਾਰ ਜਾਤ। ਇਸੇ ਤਰ੍ਹਾਂ ਰਾਈ ਦੇ ਦਾਣੇ ਵਾਂਗੂ ਦੇਖਦੇ ਹਾਂ, ਨਿੱਕਾ ਜਿਹਾ ਬੀਜ ਹੈ ਤੇ ਫਿਰ ਉਹ ਕਿੱਡਾ ਵੱਡਾ ਦਰਖਤ ਹੋ ਗਿਆ। ਇਸੇ ਤਰ੍ਹਾਂ ਜਦੋਂ ਆਪਾਂ ਵਾਹਿਗੁਰੂ ਮੰਤਰ ਮੂੰਹ ਤੇ ਰੱਖਦੇ ਹਾਂ, ਜ਼ੁਬਾਨ ਤੇ ਛੋਟਾ ਜਿਹਾ ਲੱਗਦਾ, ਚਾਰ ਅੱਖਰ ਹੀ ਹੈ, ਪਰ ਮਹਾਰਾਜ ਕਹਿੰਦੇ ਨੇ ਇਹ ਬੀਜ ਹੈ, ਬੀਜ ਰੂਪ। ਜਦੋਂ ਆਪਾਂ ਇਹਨੂੰ ਬੀਜਦੇ ਸ਼ਰਧਾ ਦਾ ਪਾਣੀ ਪਾਇਆ, ਪ੍ਰੇਮ ਦਾ ਪਾਣੀ ਪਾਇਆ, ਨਾਮ ਦਾ ਰੰਗ ਚੜ੍ਹਿਆ, ਜਦੋਂ ਸੰਗਤ ਵਿੱਚ ਬੈਠੇ, ਜਦੋਂ ਰਹਿਤ ਬਹਿਤ ਪੂਰਨ ਹੋਏ, ਜਦੋਂ ਇਹ ਦਰਖਤ ਬਣਿਆ, ਇਸੇ ਨਾਮ ਨੇ ਹੀ ਛਾਂ ਦੇ ਦੇਣੀ ਆਪਾਂ, ਇਸੇ ਨਾਮ ਨੇ ਹੀ ਆਪਾਂ ਨੂੰ ਸਭ ਕੁਝ ਦੇਣਾ। ਜਿਵੇਂ ਦਰਖਤ ਨੂੰ ਫਲ ਲੱਗ ਜਾਂਦਾ, ਕਹਿੰਦੇ ਇਸੇ ਤਰ੍ਹਾਂ ਹੀ ਫਲ ਲੱਗ ਜਾਣਾ, ਪੱਤੇ ਲੱਗ ਜਾਣੇ ਨੇ, ਕਰਣਾ ਮੋਤਾ ਮੈਤਰੀ ਉਪੇਖਿਆ ਦੀਆਂ ਟਾਹਣੀਆਂ ਲੱਗ ਜਾਣੀਆਂ ਨੇ, ਪੱਤ ਇੱਜ਼ਤ ਦੇ ਪੱਤੇ ਲੱਗ ਜਾਣੇ ਨੇ ਉਸੇ ਵਕਤ, ਉਸੇ ਵਕਤ ਹਰ ਕਾ ਨਾਮ ਤੇ ਆਏ ਕਾ ਹੋ ਰਿਹਾ ਭਾਈ। ਸੋ ਬੀਜ ਵਾਂਗੂ ਅਭਿਆਸ ਸ਼ੁਰੂ ਕਰਦਿਆਂ ਕਰਦਿਆਂ ਹੀ ਦਰਖਤ ਬਣਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਾ ਕਉ ਦੀਨੋ ਹਰ ਰਾ ਸਪਨਾ, ਨਾਨਕ ਗੁਰਮੁਖ ਹਰ ਹਰ ਤਿਹ ਜਪਣਾ। ਉਹਨਾਂ ਨੇ ਜਪਣਾ ਕੀਤਾ ਜਿਨ੍ਹਾਂ ਨੂੰ ਉਹਨੇ ਆਪ ਦੇ ਦਿੱਤਾ ਜਪਣ ਵਾਸਤੇ, ਉੱਧਰ ਲਾ ਦਿੱਤਾ, ਬਿਰਤੀ ਸਵੱਛ ਕਰ ਦਿੱਤੀ ਉਸ ਪਾਸੇ ਨੂੰ।